ਕਿ ਅਸੀਂ ਪੜ੍ਹਦੇ ਹਾਂ ਬਚਨ, ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਨੇ ਦਾੜੀ, ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ, ਵੇ ਤੱਗਾਂ ਆਪੇ ਵੱਤੈ ਵਟ, ਧਾਗੇ ਅਵਰਾਂ ਕੱਤੈ ਲੈ, ਭਾੜ ਕਰੇ ਵਿਆਹ, ਕੜ ਕਾਗਲ ਦੱਸੈ ਰਾਹ, ਸੁਣ ਵੇਖੋ ਲੋਕਾਂ ਇਹੋ ਵਡਾਣ, ਮਨ ਅੰਧਾ ਨਾਉ ਸੁਜਾਣ। ਇਹ ਸਮਝਾ ਦਿੱਤਾ ਵੀ ਤੇਰੇ ਇੰਦਰੀਆਂ ਤੇ, ਤੇਰੇ ਅੱਖਾਂ ਤੇ, ਤੇਰੀ ਜ਼ਬਾਨ ਤੇ, ਤੇਰੇ ਪੈਰਾਂ ਤੇ, ਤੇਰੇ ਖੱਤਾਂ ਤੇ ਤੂੰ ਧਾਗਾ ਪਾਇਆ ਹੀ ਨਹੀਂ, ਤੂੰ ਇਹਨੂੰ ਬੰਨਿਆ ਹੀ ਨਹੀਂ। ਪਰ ਦੂਸਰੇ ਪਾਸੇ ਜੇ ਸੂਤਕ ਤੀ ਹਜ਼ੂਰ ਨੇ ਸਾਨੂੰ ਦੱਸੀ ਪਰਿਭਾਸ਼ਾ ਕੀ ਗਏ, ਇੰਦਰੀਆਂ ਨੂੰ ਸੂਤਕ ਚੰਬੜਿਆ, ਤੇ ਨਾਲ ਦੱਸ ਦਿੱਤਾ ਅਸਲੀ ਜਨੇਊ ਕੀ ਹੈ। ਮੇਰਾ ਖਿਆਲ ਕਥਾ ਵਿਚਾਰ ਕਰਦਿਆਂ ਇਤਨਾ ਸਮਾਂ ਹੋਇਆ, ਤਕਰੀਬਨ ਹਰ ਬੰਦਾ ਗੁਰਪੁਰਬ ਵਾਲੇ ਦਿਨ ਸੂਤਕ, ਜਨੇਊ, ਇਹਨਾਂ ਦੇ ਖੰਡਨ ਸ਼ਬਦ ਦੀ ਵਿਆਖਿਆ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਪਰ ਜੋ ਬਾਬਾ ਜੀ ਨੇ ਤਰੀਕਾ ਦੱਸਿਆ ਉਹਦੀ ਕਥਾ ਵਿਚਾਰ ਘੱਟ ਕੀਤੀ ਜਾਂਦੀ। ਸਤਿਗੁਰੂ ਨੇ ਉੱਥੇ ਰਾਹ ਪਾਇਆ, ਕਹਿਣ ਲੱਗੇ ਦਇਆ ਕਪਾਹ। ਹੁਣ ਇਹ ਕੋਈ ਮਾੜਾ ਗੁਣ ਥੋੜਾ, ਕਿਸੇ ਨੂੰ ਇਹ ਕਹਿ ਦੇਣਾ ਤੂੰ ਕਪਾਹ ਨੂੰ ਚੁਣ ਕੇ ਰੂਹ ਪਿੰਜਣੀ ਵਿੱਚ, ਵੇਲਣੇ ਵਿੱਚ ਪਿੰਜ ਕੇ, ਰੂਹ ਪਿੰਜਣੀ ਵਿੱਚ ਪਿੰਜ ਕੇ ਉਸ ਰੂਹ ਨੂੰ ਕੱਤ ਕੇ ਧਾਗਾ ਬਣਾਇਆ, ਆਖਰ ਆਇਆ ਇਹ ਕਪਾਹ ਵਿੱਚੋਂ ਸੂਤ ਨਿਕਲਿਆ, ਤੇ ਇੱਕ ਕੰਮ ਕਰ, ਜੇ ਤੂੰ ਸਹੀ ਅਰਥਾਂ ਵਿੱਚ ਧਰਮੀ ਬਣਨਾ ਚਾਹੁੰਦਾ, ਆਤਮਾ ਦਾ ਜਨੇਊ ਪਾਉਣਾ ਚਾਹੁੰਦਾ, ਤੇ ਭਾਈ ਦਇਆ ਦੀ ਕਪਾਹ ਇਕੱਠੀ ਕਰ। ਹੁਣ ਦਇਆ ਕੋਈ ਔਗਣ ਤਾਂ ਹੈ ਨਹੀਂ, ਇਹਨੂੰ ਸੁਗਿਰਦਤਾ ਨਾਲ ਦੇਖੀਏ। ਦਇਆ ਉਹ ਗੁਣ ਹੈ ਜਿਹੜਾ ਸਾਡੇ ਅੰਦਰ ਨੂੰ ਇਸ ਪਾਸੇ ਚਲਾਉਂਦਾ। ਮਹਾਰਾਜ ਜੀ ਨੇ ਕਿਹਾ ਦਇਆ ਕਪਾਹ, ਹੁਣ ਦਇਆ ਕਪਾਹ ਵਿੱਚੋਂ ਨਿਕਲੇਗਾ ਕੀ? ਸੰਤੋਖ ਸੂਤ, ਜਦੋਂ ਬੰਦਾ ਦਿਆਲੂ ਹੋਵੇਗਾ, ਕਰੁਣਾਮਈ ਹੋਵੇਗਾ, ਉਦੋਂ ਬੰਦਾ ਸੰਤੋਖੀ ਹੋਵੇਗਾ। ਤੇ ਚੇਤੇ ਰੱਖਿਓ, ਜਿਤਨਾ ਬੰਦਾ ਖਿੰਸਿਆਰਾ ਹੋਵੇਗਾ ਉਹਨਾਂ ਲਾਲਚੀ ਹੋਵੇਗਾ। ਆਹ ਦੋ ਗੱਲਾਂ ਬੇਨਤੀ ਸਮਝਣ ਵਾਲੀ ਹੈ, ਦਇਆ ਕਪਾਹ, ਸੰਤੋਖ ਸੂਤ। ਜਿੱਥੇ ਦਿਆਲਤਾ ਹੈ ਉੱਥੇ ਸਬਰ ਹੈ, ਚੇਤੇ ਰੱਖਿਓ। ਜਿੱਥੇ ਕੁਦਇਆ ਹੈ, ਨਿਰਦੈਤਾ ਹੈ, ਉੱਥੇ ਬਿਲਕੁਲ ਸਬਰ ਨਹੀਂ, ਕਿਉਂਕਿ ਕੁਦਇਆ, ਨਿਰਦੈਤਾ ਤੇ ਹਿੰਸਕ ਬਿਰਤੀ ਉਸੇ ਬੰਦੇ ਦੀ ਏ ਜਿਹੜਾ ਦੂਜੇ ਦੇ ਹੱਕ ਨੂੰ ਖੋਣਾ ਚਾਹੁੰਦਾ ਹੈ। ਮਹਾਰਾਜ ਜੀ ਨੇ ਕਿਹਾ ਦਇਆ ਵਾਲਾ ਗੁਣ ਲਿਆ, ਤੇਰਾ ਅੰਦਰ ਟਿਕ ਜਾਏਗਾ, ਸੰਤੋਖ ਚ ਆ ਜਾਏਗਾ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ। ਹੁਣ ਜਤ ਕੋਈ ਮਾੜਾ ਸ਼ਬਦ ਨਹੀਂ, ਆਪਣੀਆਂ ਇੰਦਰੀਆਂ ਨੂੰ ਵਾਸ਼ਨਾਵਾਂ ਤੋਂ ਰੋਕ, ਆਪਣੇ ਆਪ ਨੂੰ ਜਤੀ ਬਣਾ। ਤੇ ਜਤੀ ਕਿਵੇਂ? ਤੇਰੀਆਂ ਅੱਖਾਂ, ਤੇਰੀ ਜ਼ਬਾਨ, ਤੇਰੇ ਕੰਨ, ਤੇਰੀ ਇੰਦਰੀ, ਤੇਰਾ ਸਰੀਰ, ਇਹਨੂੰ ਆਪਣੇ ਆਪ ਨੂੰ ਵਹਿਣ ਵਿੱਚ, ਵਾਸ਼ਨਾ ਦੇ ਵਹਿਣ ਚ ਪੈਣ ਤੋਂ ਪਹਿਲਾਂ ਰੋਕ ਲੈ। ਮਹਾਰਾਜ ਕਹਿੰਦੇ ਨੇ ਦਇਆ ਦੀ ਕਪਾਹ। ਹੁਣ ਇਹ ਵੀ ਮੈਂ ਗਿਆਨੀਆਂ ਵਾਲੀ ਅਪਾਰਤ ਕਰਨੇ ਪਏ ਆ, ਦਇਆ ਦੇ ਅਰਥ ਨਹੀਂ ਕੀਤੇ ਜਾਂਦੇ ਹੁੰਦੇ, ਇਹ ਤਾਂ ਸਮਝਾਣ ਸਮਝਣ ਲਈ ਨੇ। ਦਇਆ ਤਰਸ ਤਾਂ ਆਪਣੇ ਅੰਦਰੋਂ ਪੈਦਾ ਹੁੰਦਾ ਹੈ, ਦਇਆ ਦੀ ਤਾਲੀਮ ਨਹੀਂ ਕੋਈ ਦਿੱਤੀ ਜਾਂਦੀ। ਜੇ ਅਸੀਂ ਕਹੀਏ ਵੀ ਦਇਆ ਦੀ ਤਾਲੀਮ ਦਿੱਤੀ ਜਾਂਦੀ ਹੈ, ਦਇਆ ਤਾਂ ਕਿਸੇ ਦੇ ਅੰਦਰ ਪਰਮਾਤਮਾ ਇਹ ਗੁਣ ਪਾ ਦੇਵੇ, ਉਹਦਾ ਅੰਦਰ ਪਸੀਜ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਦਇਆ ਦੀ ਕਪਾਹ, ਸੰਤੋਖ, ਸਬਰ, ਸੂਤਰ, ਜਤ ਦੀਆਂ ਗੰਢਾਂ, ਸੱਤ ਵੱਟ, ਸੱਚ ਦਾ ਵੱਟ। ਤੇ ਜਿੱਥੇ ਜਤ ਹੈ ਸੱਤ ਵੀ ਉੱਥੇ ਹੋਵੇਗਾ। ਅਕਸਰ ਅਸੀਂ ਜਦੋਂ ਇਹ ਸ਼ਬਦ ਵੀ ਪੜ੍ਹਦੇ ਹਾਂ ਨਾ, ਤੇ ਕਦੀ ਨਹੀਂ ਕਹਿੰਦੇ ਸੱਤ ਜਤ। ਦੇਖੋ ਸਾਡੀ ਬਣਤਰ ਵੀ ਇਹ ਵੀ ਜਤ ਸੱਤ, ਜਤੀ ਸਤੀ, ਕਦੀ ਨਹੀਂ ਕਹਿੰਦੇ ਸਤੀ ਜਤੀ। ਇਹ ਸ਼ਬਦਾਂ ਦਾ ਸੁਮੇਲ ਜਿਹੜਾ ਹੈ ਅੱਗੇ ਪਿੱਛੜ ਇਹ ਵੀ ਅਰਥ ਕਰਦਾ, ਕਿਉਂਕਿ ਸੱਤ ਵੀ ਉੱਥੇ ਵੇ ਜਿੱਥੇ ਜਤ ਹੈ। ਜਿਹੜੇ ਬੰਦੇ ਕੋਲ ਜਤ ਨਹੀਂ ਉਹਦੇ ਕੋਲ ਸੱਤ ਵੀ ਨਹੀਂ, ਜਤੀ ਹੈ ਉਹੀ ਸਤੀ ਹੈ। ਮਹਾਰਾਜ ਜੀ ਨੇ ਕਿਹਾ ਕਿ ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ, ਸੱਤ ਵੱਟ, ਇਹ ਜਨੇਊ ਜੀ ਕਾ। ਭਾਈ ਇਹ ਜਨੇਊ ਜਿੰਦ ਦਾ ਹੈ, ਆਤਮਾ ਦਾ ਹੈ, ਅੱਗੇ ਚੱਲਣ ਵਾਲਾ ਹੈ। ਖਾਈ ਤਾਂ ਪਾਂਡੇ ਘੱਤ, ਜੇ ਤੇਰੇ ਕੋਲ ਹੈ ਘੱਤ ਮੈਨੂੰ ਪਾ ਦੇ। ਹੁਣ ਆਪਾਂ ਕਹਾਂਗੇ ਜਿੱਥੇ ਖੰਡਨ ਕੀਤਾ ਪਿਆਰਿਓ, ਉੱਥੇ ਨਾਲ ਸੁਖਿਰਦਤਾ ਨਾਲ ਸ਼ੁਭ ਗੁਣ ਕਮਾਉਣ ਦਾ ਉਪਦੇਸ਼ ਦਿੱਤਾ ਹੈ। ਅੱਜ ਜਿਹੜਾ ਸ਼ਬਦ ਕਬੀਰ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਵਿਚਾਰ ਕਰਨ ਵਾਸਤੇ, ਮੈਂ ਇਸ ਦੇ ਸੰਬੰਧ ਵਿੱਚ ਇੱਕ ਜ਼ਰੂਰ ਬੇਨਤੀ ਕਰਨੀ ਹੈ ਕਿ ਇਹ ਸ਼ਬਦ ਨਿਰੋਲ ਤੇ ਨਿਰੋਲ ਸਿਰਫ ਪਰਮਾਤਮਾ ਦੀ ਪ੍ਰੀਤ, ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜੁੜਨ ਲਈ ਉਪਦੇਸ਼ ਕੀਤਾ ਹੈ। ਸ਼ੁਰੂਆਤ ਕਰਦੇ ਨੇ ਕਿ ਕੁਛ ਲੋਕ ਸਵੇਰੇ ਵੀ ਇਸ਼ਨਾਨ ਕਰਦੇ ਨੇ ਤੇ ਸ਼ਾਮ ਨੂੰ ਸੰਧਿਆ ਵੇਲੇ ਵੀ ਇਸ਼ਨਾਨ ਕਰਦੇ ਨੇ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਸ਼ਾਮ ਨੂੰ ਸੰਧਿਆ ਵੇਲੇ ਇਸ਼ਨਾਨ ਕੀਤਾ ਤੇ ਉਹਨਾਂ ਦੀ ਨਜ਼ਰ ਵਿੱਚ ਸ਼ਾਇਦ ਸਵੇਰ ਦਾ ਇਸ਼ਨਾਨ ਤੇ ਸ਼ਾਮ ਦਾ ਇਸ਼ਨਾਨ ਇਹ ਬੜਾ ਵੱਡਾ ਪੁੰਨ ਹੈ, ਬੜਾ ਵੱਡਾ ਸਵਾਬ ਹੈ। ਪਰ ਬਾਬਾ ਜੀ ਨੇ ਨਾਲ ਹੀ ਗੱਲ ਕਰਕੇ ਇਹਨੂੰ ਵੀ ਖੰਡਨ ਕਰ ਦਿੱਤਾ। ਕਹਿਣ ਲੱਗੇ ਜੇ ਸਵੇਰੇ ਤੇ ਸ਼ਾਮ ਇਸ਼ਨਾਨ ਹੀ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਹੈ ਤੇ ਦੇਖ ਡੱਡੂ ਤਾਂ ਪਾਣੀ ਵਿੱਚ ਸਾਰਾ ਦਿਨ ਇਸ਼ਨਾਨ ਪਿਆ ਕਰਦਾ ਹੈ, ਉਹ ਸਾਰਾ ਦਿਨ ਪਾਣੀ ਵਿੱਚ ਰਹਿ ਰਿਹਾ ਹੈ। ਹੁਣ ਇਹਦਾ ਭਾਵ ਕੀ ਸੀ? ਇਹਦੇ ਅਰਥ ਆਪਾਂ ਖੁੱਲ੍ਹ ਕੇ ਕਰ ਸਕੀਏ ਕਿ ਜੇਕਰ ਇੱਕ ਇਨਸਾਨ ਸਵੇਰੇ ਇਸ਼ਨਾਨ ਕਰ ਲੈਂਦਾ ਤੇ ਇਸ਼ਨਾਨ ਕਰਨ ਤੋਂ ਬਾਅਦ ਅਖਬਾਰ ਪੜ੍ਹਨ ਲੱਗ ਪਿਆ, ਇਸ਼ਨਾਨ ਤੋਂ ਬਾਅਦ ਦੁਨੀਆਂ ਦੀਆਂ ਗੱਲਾਂ ਕਰਨ ਲੱਗ ਪਿਆ, ਇਸ਼ਨਾਨ ਤੋਂ ਬਾਅਦ ਕਿਸੇ ਦੀ ਨਿੰਦਿਆ ਚੁਗਲੀ ਕਰਨ ਲੱਗ ਪਿਆ, ਇਸ਼ਨਾਨ ਕੀਤਾ ਨਾਲ ਹੀ ਫੋਨ ਖੋਲ੍ਹ ਕੇ ਦੁਨੀਆਂ ਦੇ ਕੰਮ ਕਾਰਾਂ ਵਿੱਚ ਖਚਤ ਹੋ ਗਿਆ, ਜੇ ਉਹ ਇਹ ਕਹਿ ਵੀ ਆਖਰ ਆਪਾਂ ਤਾਂ ਸਵੇਰੇ ਉੱਠ ਕੇ ਇਸ਼ਨਾਨ ਜ਼ਰੂਰ ਕਰ ਲੈਂਦੇ ਹਾਂ, ਜੀ ਸਦਕੇ ਇਸ਼ਨਾਨ ਕਰਦਾ ਹੋਵੇ ਪਰ ਅੰਦਰ ਦਾ ਇਸ਼ਨਾਨ ਤਾਂ ਭਗਤੀ ਨਾਲ ਕਰਾਇਆ ਨਹੀਂ ਤੇ ਸ਼ਾਮ ਨੂੰ ਵੀ ਇਸ਼ਨਾਨ ਕਰ ਲੈਂਦਾ। ਬਾਬਾ ਜੀ ਨੇ ਬਚਨ ਕਿਹਾ, ਕਹਿਣ ਲੱਗੇ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ। ਸੰਧਿਆ ਸ਼ਾਮ ਵੇਲਾ, ਵੈਸੇ ਸੰਧਿਆ ਸੰਧੀ ਤੋਂ ਬਣਿਆ ਸ਼ਬਦ ਹੈ, ਸਵੇਰੇ ਅਤੇ ਸ਼ਾਮ। ਸੰਧਿਆ ਪ੍ਰਾਤ, ਪ੍ਰਾਤ ਦਾ ਅਰਥ ਅੰਮ੍ਰਿਤ ਵੇਲਾ ਕਰ ਲਈਏ, ਪ੍ਰਭਾਤ ਕਰ ਲਈਏ। ਇਸ਼ਨਾਨ ਕਰਾਹੀ, ਇਸ਼ਨਾਨ ਕਰਦੇ ਨੇ। ਜੋ ਭੈ ਜਿਉਂ ਭੈ ਦਾਦੁਰ ਪਾਣੀ ਮਾਹੀ, ਜਿਉਂ ਭੈ ਜਿਸ ਤਰ੍ਹਾਂ ਹਨ, ਦਾਦੁਰ ਦਾ ਅਰਥ ਮੇਂਢਕ, ਪਾਣੀ ਮਾਹੀ ਪਾਣੀ ਦੇ ਵਿੱਚ ਕਹਿੰਦੇ ਨੇ ਜਿਹੜੇ ਪ੍ਰਭਾਤ ਨੂੰ ਤੇ ਸੰਧਿਆ ਨੂੰ ਸਿਰਫ ਤਨ ਦੇ ਇਸ਼ਨਾਨ ਤੱਕ ਸੀਮਤ ਰੱਖੀ ਬੈਠੇ ਨੇ, ਮਨ ਦਾ ਇਸ਼ਨਾਨ ਨਹੀਂ ਕਰਾਉਂਦੇ, ਕੇਵਲ ਪਾਣੀ ਤੱਕ ਸੀਮਤ ਨੇ, ਬਾਣੀ ਨਾਲ ਜੁੜਦੇ ਨਹੀਂ, ਕੇਵਲ ਚਮੜੀ ਤੱਕ ਸੀਮਤ ਨੇ, ਮਨ ਤੱਕ ਜਾਂਦੇ ਨਹੀਂ, ਕੇਵਲ ਬਾਹਰ ਦੇ ਨਿਰਮਲ ਪਾਣੀ ਵਿੱਚ ਟੁੱਬੀ ਮਾਰਦੇ ਨੇ, ਨਿਰਮਲ ਬਾਣੀ ਵਿੱਚ ਟੁੱਬੀ ਨਹੀਂ ਮਾਰਦੇ। ਉਹਨਾਂ ਨੂੰ ਉਪਦੇਸ਼ ਦਿੰਦੇ ਕਹਿੰਦੇ ਨੇ ਭਾਈ ਕਦੀ ਡੱਡੂ ਵੱਲ ਝਾਤੀ ਮਾਰ ਕੇ ਦੇਖੋ, ਉਹ ਤਾਂ ਪਾਣੀ ਦੇ ਵਿੱਚ ਹੀ ਰਹਿੰਦਾ ਹੈ, ਉਹ ਤਾਂ ਬਾਹਰ ਵੀ ਨਿਕਲਿਆ। ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਭੈ ਦਾਦੁਰ ਪਾਣੀ ਮਾਖੀ। ਇਸੇ ਨੂੰ ਕਬੀਰ ਸਾਹਿਬ ਨੇ ਇੱਕ ਜਗ੍ਹਾ ਹੋਰ ਕਿਹਾ, ਕਹਿਣ ਲੱਗੇ ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ। ਇੱਥੇ ਆਓ ਥੋੜਾ ਜਿਹਾ ਅਸੀਂ ਦਸ਼ਮੇਸ਼ ਜੀ ਦੀ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚੋਂ ਇੱਕ ਕਵਿਤ ਹਜ਼ੂਰ ਨਾਲ, ਹਜ਼ੂਰ ਦਾ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਅੱਜ ਇੰਨਾ ਪ੍ਰਪੰਚ ਫੈਲ ਚੁੱਕਾ ਹੈ, ਆਤਮਕ ਰਸੀਆ ਨਾਮ ਦਾ ਵਪਾਰੀ, ਅੰਦਰ ਦਾ ਭੇਦੀ ਅੰਦਰ ਦਾ ਖੋਜੀ ਬਹੁਤ ਟਾਵੇਂ ਟਾਵੇਂ ਮਿਲਣਗੇ। ਸੱਚਾਈ ਇਹ ਵੇ ਅੱਜ ਵਕਤੀ ਮੁੱਦੇ ਨੂੰ ਹੀ ਇਹ ਕੇਵਲ ਆਪਾਂ ਧਰਮ ਸਮਝ ਲੈਂਦੇ ਹਾਂ। ਇਸ ਨੁਕਤੇ ਨੂੰ, ਬੇਨਤੀ ਨੂੰ ਸਮਝਿਓ, ਵਕਤੀ ਮੁੱਦਾ ਕੋਈ ਘਟਨਾ ਇਸ ਵਕਤ ਵਾਪਰੀ, ਅਸੀਂ ਪੂਰਾ ਜ਼ੋਰ ਪੂਰਾ ਤਾਨ ਉਸ ਉੱਤੇ ਕੇਂਦਰਿਤ ਹੋ ਕੇ ਫੋਕਸ ਕਰਕੇ ਆਪਣੇ ਆਪ ਨੂੰ ਲਾਈ ਜਾਂਦੇ ਹਾਂ ਕਿ ਬਸ ਜੇ ਮੈਂ ਇਹਦੇ 'ਚ ਜਿੱਤ ਗਿਆ, ਮੈਂ ਸੱਚਾ ਧਰਮੀ ਹਾਂ, ਤੇ ਜਿਹਨੂੰ ਹਰਾ ਦਿੱਤਾ ਉਹ ਸਹੀ ਅਰਥਾਂ ਵਿੱਚ ਦੈਂਤ ਹੈ ਨਹੀਂ ਪਿਆਈ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅਸਲੀ ਧਰਮ ਹੈ, ਜੋ ਅਸਲੀਅਤ ਹੈ ਧਰਮ ਅਸਲੀ ਦਾ